ਤੁਸੀਂ ਹੋ SBS ਪੰਜਾਬੀ ਦੇ ਨਾਲ।
ਤੁਸੀਂ ਸੁਣਦੇ ਪਏ ਹੋ SBS ਪੰਜਾਬੀ।
ਚੀਨੀ ਅਧਿਕਾਰੀ HIV ਦੇ ਫੈਲਣ ਨੂੰ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਕੋਰੋਨਾ ਵਾਇਰਸ ਲਈ ਵਰਤ ਕੇ ਦੇਖ ਰਹੇ ਹਨ ਤਾਂ ਕਿ ਉਹ ਇਹ ਜਾਣ ਸਕਣ ਕਿ ਕੀ ਇਸ ਦਾ ਕੋਰੋਨਾ ਵਾਇਰਸ 'ਤੇ ਵੀ ਉਹੀ ਪ੍ਰਭਾਵ ਹੋਵੇਗਾ। ਕੋਈ ਖਾਸ ਇਲਾਜ ਜਾਂ ਵੈਕਸੀਨ ਨਾ ਹੋਣ ਕਰਕੇ ਇਹ ਤਰੀਕਾ ਉਹਨਾਂ ਸਾਰੀਆਂ ਰਣਨੀਤੀਆਂ ਵਿੱਚੋਂ ਇੱਕ ਹੈ ਜੋ ਕਿ ਇਸ ਵਾਇਰਸ ਦੇ ਪ੍ਰਕੋਪ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਲਈ ਵਰਤੇ ਜਾ ਰਹੇ ਹਨ। ਇਸ ਵਾਇਰਸ ਕਾਰਨ ਹੁਣ ਤੱਕ ਚੀਨ ਵਿੱਚ 130 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਆਸਟ੍ਰੇਲੀਆ ਸਮੇਤ ਘੱਟੋ ਘੱਟ 16 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਪੇਸ਼ ਹੈ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। HIV ਦੇ ਇਲਾਜ ਲਈ ਵਿਕਸਿਤ ਐਂਟੀ ਰੈਟਰੋਵਾਇਰਲ ਦਵਾਈਆਂ ਦਾ ਕੋਰੋਨਾ ਵਾਇਰਸ ਦੇ ਇਲਾਜ ਲਈ ਇਸਤੇਮਾਲ ਕਰਕੇ ਦੇਖਿਆ ਜਾ ਰਿਹਾ ਹੈ। ਇਹ ਥੈਰੇਪੀ ਜੋ HIV ਦੇ ਇਲਾਜ ਲਈ 2 ਦਹਾਕੇ ਪਹਿਲਾਂ ਪ੍ਰਵਾਨ ਕੀਤੀ ਗਈ ਸੀ ਉਹ 2 ਐਂਟੀਵਾਇਰਲ ਏਜੰਟਸ ਨੂੰ ਜੋੜਦੀ ਹੈ। ਪ੍ਰੋਟੀਜ਼ ਇਨਹਿਬਿਟਰਸ ਵਜੋਂ ਜਾਣੇ ਜਾਂਦੇ ਇਹ ਏਜੰਟ ਇੱਕ ਅਜਿਹੇ ਮਹੱਤਵਪੂਰਨ ਪਾਚਕ ਨੂੰ ਰੋਕਦੇ ਹਨ ਜੋ ਕਿ ਵਾਇਰਸ ਨੂੰ ਦੁਹਰਾਉਣ ਵਿੱਚ ਸਹਾਇਤਾ ਕਰਦਾ ਹੈ। ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਖਾਸ ਦਵਾਈਆਂ ਜਾਂ ਟੀਕੇ ਉਪਲਬਧ ਨਾ ਹੋਣ ਕਾਰਨ ਚੀਨੀ ਅਧਿਕਾਰੀ ਕੁਝ ਨਾ ਕੁਝ ਉਪਯੋਗ ਕਰ ਰਹੇ ਹਨ। ਐਸੋਸੀਏਟ ਪ੍ਰੋਫੈਸਰ ਵਿਲੀਅਮ ਰੋਲਿਨਸਨ ਇੱਕ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਹਨ ਜੋ ਕਿ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੀ ਵਾਇਰੋਲੋਜੀ ਰਿਸਰਚ ਲੈਬੋਰਟਰੀ ਵਿੱਚ ਕੰਮ ਕਰਦੇ ਹਨ।
Coronavirus is not a retrovirus like HIV. However, there has been some evidence that drugs have in the laboratory caused the virus to either be reduced or stop growing within cell culture.
ਸੰਕ੍ਰਮਿਤ ਲੋਕਾਂ ਜਾਂ ਉਹਨਾਂ ਨਾਲ ਸੰਪਰਕ ਵਿੱਚ ਆਏ ਲੋਕਾਂ ਨੂੰ ਅਲੱਗ ਕਰਨਾ ਹੀ ਇਸ ਵੇਲੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਮੁੱਖ ਬਚਾਅ ਹੈ। ਯੂਨਾਈਟਿਡ ਸਟੇਟਸ ਨੇ 201 ਅਮਰੀਕੀ ਲੋਕਾਂ ਨੂੰ ਚੀਨ ਤੋਂ ਬਾਹਰ ਕੱਢਿਆ ਹੈ ਅਤੇ ਅਜੇ ਉਹ ਕੈਲੀਫੋਰਨੀਆ ਦੇ ਇੱਕ ਮਿਲਟਰੀ ਬੇਸ 'ਤੇ 3 ਦਿਨ ਦੀ ਨਿਗਰਾਨੀ ਹੇਠ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਬਿਮਾਰੀ ਦੇ ਕੋਈ ਸੰਕੇਤ ਤਾਂ ਨਹੀਂ ਦਿਖਾ ਰਹੇ। ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਕਟਰ ਕ੍ਰਿਸ ਬ੍ਰੇਡਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਆਰੰਟੀਨ ਵਿੱਚ ਨਹੀਂ ਰੱਖਿਆ ਗਿਆ ਹੈ।
The coronavirus is spreading rapidly, we think, in China. We think it is appropriate that our citizens who are in the epicenter of that outbreak in Wuhan be repatriated home for their own safety. So we're here to ensure their safety and also to ensure the safety of those on the base, those in this community and elsewhere in America. Having said that, we do think that the risk for the general communities in the United States from this infection is very low.
ਇੱਥੇ ਸੰਘੀ ਸਰਕਾਰ ਆਸਟ੍ਰੇਲੀਆਈ ਲੋਕਾਂ ਨੂੰ ਚੀਨ ਤੋਂ ਲਿਆ ਕੇ ਕ੍ਰਿਸਮਸ ਆਈਲੈਂਡ ਤੇ 14 ਦਿਨ ਕੁਆਰੰਟੀਨ ਵਿੱਚ ਰੱਖਣ ਦੇ ਆਪਣੇ ਫੈਸਲੇ ਦਾ ਬਚਾਅ ਕਰ ਰਹੀ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਸ਼੍ਰੀ ਪੀਟਰ ਡਟਨ ਦਾ ਕਹਿਣਾ ਹੈ ਕਿ ਇਹ ਯੋਜਨਾ ਵਿਆਪਕ ਆਬਾਦੀ ਨੂੰ ਸੁਰੱਖਿਅਤ ਰੱਖਣ ਲਈ ਬਣਾਈ ਗਈ ਹੈ।
Reality is that people need to be accommodated somewhere for up to 14 days. I can't clear out a hospital in Sydney or Melbourne or Brisbane. I don't have a facility otherwise that we can quickly accommodate for what might be many hundreds of people. And Christmas Island is purpose built for exactly this scenario.
ਇਹ ਪੁੱਛੇ ਜਾਣ ਤੇ ਕਿ ਚੀਨ ਤੋਂ ਵਾਪਸ ਆ ਰਹੇ ਆਸਟ੍ਰੇਲੀਆਈ ਲੋਕ 14 ਦਿਨਾਂ ਲਈ ਆਪਣੇ ਆਪ ਨੂੰ ਵੱਖ ਕਿਉਂ ਨਹੀਂ ਰੱਖ ਸਕਦੇ, ਸਿਹਤ ਮੰਤਰੀ ਸ਼੍ਰੀ ਗ੍ਰੈਗ ਹੰਟ ਨੇ ਕ੍ਰਿਸਮਸ ਆਈਲੈਂਡ ਨਿਕਾਸੀ ਯੋਜਨਾ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਇਸ ਯੋਜਨਾ ਨੂੰ ਰਾਜਾਂ ਅਤੇ ਪ੍ਰਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ।
It's the same period of isolation for the same group. They are coming from the heart of Hubei. They are coming as a group which has been in close contact with each other. And therefore we have followed the medical advice. This was a process of medical advice to the National Security Committee of Cabinet yesterday.
ਪਰ ਵਾਇਰੋਲੋਜਿਸਟ ਵਿਲੀਅਮ ਰੋਲਿਨਸਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਲੱਛਣ ਜ਼ਿਆਦਾਤਰ ਵਾਇਰਸ ਨਾਲ ਸੰਪਰਕ ਵਿੱਚ ਆਉਣ ਤੋਂ 4 to 7 ਦਿਨਾਂ ਬਾਅਦ ਦਿਖਾਈ ਦਿੰਦੇ ਹਨ।
There were some people who developed symptoms at 14 days, but you've got to remember that's 14 days after exposure. So for example, if somebody's been in Australia for 7 days already, then it's really only another 7 days to get to the 14 days. So that does influence what happens. I think the second thing again is being precautionary. Most people, as I say, develop symptoms after within a week after contact with an infectious case. But there has been some suspicion and some evidence coming out of China that 14 days is the outer part of that. And for most people, the extra time is either wearing masks or or in isolation at home. In general, it hasn't sort of been a major issue, certainly with patients that we've been involved with.
ਇਹ ਜਾਣਕਾਰੀ SBS ਦੇ ਗ੍ਰੇਗ ਡਾਇਟ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।